ਮੈਂ ਗੁਰੂ ਗ੍ਰੰਥ ਸਾਹਿਬ ਦੀ ਆਸਾਂ ਕੀ ਵਾਰ ਦੇ ਦੋ ਚਾਰ ਪ੍ਰਮਾਣ ਲੈਣੇ ਨੇ, ਕਿਉਂਕਿ ਆਸਾਂ ਕੀ ਵਾਰ ਨੂੰ ਸੁਣ ਲੈਂਦੇ ਹਾਂ, ਅਰਥ ਕਰਕੇ ਕਦੀ ਆਪਣੀ ਜ਼ਿੰਦਗੀ ਵਿੱਚ ਕਮਾਉਣ ਦਾ ਯਤਨ ਕਰੀਏ। ਗੁਰੂ ਨਾਨਕ ਸਾਹਿਬ ਨੇ ਦੇਖਿਆ ਕਿ ਅੱਜ 9 ਸਾਲ ਦੀ ਉਮਰ ਵਿੱਚ ਜਨੇਊ ਪੈਣ ਲੱਗਾ। ਮੈਂ ਪਹਿਲਾਂ ਸਿਰਫ ਸਿਧਾਂਤ ਕਹੀ ਜਾਣੇ ਨੇ, ਅਖੀਰ 'ਤੇ ਨਾਨਕ ਗੁਰੂ ਜੀ ਕੇਵਲ ਰੁੱਖੇ ਨਹੀਂ, ਉਹ ਤਾਂ ਸ਼ਾਹ ਦਾ ਦੀਵਾਨਾ ਹੈ, ਪਰਮਾਤਮਾ ਦੇ ਪ੍ਰੇਮ ਦਾ ਪੁਤਲਾ ਹੈ, ਉਹ ਤਾਂ ਸੁਧਾ ਹੈ ਹੀ ਪ੍ਰੇਮ। ਪਰ ਹਾਂ, ਪਖੰਡ ਅਤੇ ਦੰਭ ਤੋਂ ਸੁਚੇਤ ਪੈ ਕਰਦੇ ਨੇ, ਅੱਜ ਧਾਗਾ ਪੈਣ ਲੱਗਾ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਬੋਲ ਕੇ ਕਹਿਣ ਲੱਗੇ, ਮੈਨੂੰ ਧਾਗਾ ਪਾਉਣ ਆਇਓ। ਪਹਿਲਾਂ ਬਿਲਕੁਲ ਨਹੀਂ ਕਿਹਾ ਮੈਂ ਧਾਗਾ ਨਹੀਂ ਪਾਉਣਾ। ਮੈਂ ਹੈਰਾਨ ਹੋਵਾਂ ਬਾਬੇ ਨਾਨਕ ਦੇ ਸੱਚ ਤੋਂ, ਆਖਿਰ ਜਦੋਂ ਧਾਗਾ ਪਾਉਣ ਦੀ ਗੱਲ ਚੱਲੀ ਹੋਵੇਗੀ ਕੁਝ ਦਿਨ ਪਹਿਲਾਂ ਚੱਲੀਏ ਕਿ ਹੁਣ ਇਸ ਬੱਚੇ ਨੂੰ ਧਾਗਾ ਪਵਾਇਆ ਜਾਏ, ਆਖਿਰ ਇਹ ਜਗੋ ਪਵੀਤ ਦਾ ਸਮਾਂ ਆ ਗਿਆ, ਇਹਦਾ ਦੂਜਾ ਜਨਮ ਹੋਣਾ ਹੈ, ਅਤੇ ਦਵਿਜ ਦਾ ਆਖਰੀ ਅਰਥ ਵੀ ਇਹ ਵੀ ਜਿਹਦਾ ਦੂਜਾ ਜਨਮ ਹੈ। ਉਦੋਂ ਕੁਛ ਨਹੀਂ ਬੋਲੇ, ਚੁੱਪ ਕਰ ਸੁਣੀ ਗਏ। ਜਦੋਂ ਚੌਂਕੇ ਤਿਆਰ ਹੋ ਗਏ, ਪੁਰੋਹਿਤ ਆ ਪਹੁੰਚੇ, ਪਰਿਵਾਰ ਦੇ ਲੋਕ ਇਕੱਠੇ ਹੋ ਗਏ, ਬਿਰਾਦਰੀ ਇਕੱਠੀ ਹੋਈ, ਅਤੇ ਕੰਡਾ ਪੰਡਿਤ ਹਰਦਿਆਲ ਨਹੀਂ, ਆਖਰ ਪਟਵਾਰੀ ਦੇ ਪੁੱਤਰ ਨੂੰ ਅੱਜ ਜਨੇਊ ਪੈਣਾ, ਅਤੇ ਪਤਾ ਨਹੀਂ ਕਿੰਨੇ ਕਿੰਨੇ ਵੱਡੇ ਅਹਿਲਕਾਰ ਬਾਬੇ ਦੇ ਘਰ ਆਏ ਸਨ, ਕਿੰਨੇ ਕਿੰਨੇ ਵੱਡੇ ਪੰਡਿਤ ਪੁਰੋਹਿਤ ਆਏ ਹੋਣਗੇ। ਸਾਰਿਆਂ ਨੂੰ ਜਾਤ ਮੁਤਾਬਕ ਉਹਨਾਂ ਦੀਆਂ ਪੰਗਤਾਂ ਲਾ ਕੇ ਬਿਠਾ ਦਿੱਤਾ ਚੌਂਕੇ 'ਤੇ। ਬਾਬਾ ਨਾਨਕ, ਪੰਡਿਤ ਹਰਦਿਆਲ ਅਤੇ ਬਾਬਾ ਕਾਲੂ ਅੱਤ ਦਾ ਖੁਸ਼ ਹੈ, ਅੱਜ ਮੇਰੇ ਪੁੱਤਰ ਦਾ ਦਵਿਜ ਦੂਜਾ ਜਨਮ ਹੋਣਾ ਹੈ। ਜਦੋਂ ਧਾਗਾ ਪਾਉਣ ਲੱਗੇ ਅਤੇ ਇੱਕੋ ਦਮ ਸੱਚ ਦੀ ਆਵਾਜ਼ ਨਿਕਲੀ, ਬਾਂਹ ਪਕੜ ਕੇ ਕਹਿਣ ਲੱਗੇ, ਪੰਡਿਤ ਜੀ ਜਿਹੜੇ ਖੁਦ ਵਿਤੱਗੇ ਹੋਣ ਉਹ ਕਿਸੇ ਨੂੰ ਧਾਗਾ ਨਹੀਂ ਪਾ ਸਕਦੇ, ਜਿਹੜੇ ਖੁਦ ਵਿਤੱਗੇ ਨੇ ਉਹ ਮੈਨੂੰ ਕੀ ਧਾਗਾ ਪਾਉਣਗੇ। ਪੁੱਛਿਆ ਹੱਦ ਹੋ ਗਈ, ਇੱਕੋ ਦਮ ਚੁੱਪ ਛਾ ਗਈ। ਅਤੇ ਮੈਂ ਕਹਿੰਦਾ ਅੱਜ ਕਿਸੇ ਦੀ ਜ਼ਰੂਰਤ ਨਹੀਂ ਹੈ, ਨਹੀਂ ਕੋਈ ਗੱਲ ਕਰ ਸਕੇ। ਆਖਰ ਰਾਏ ਬੁਲਾਰ ਝੁੱਕਦਾ, ਇੰਨੇ ਵੱਡੇ ਲੋਕ, ਇੰਨਾ ਵੱਡਾ ਸਮਾਜ, ਪਤਾ ਨਹੀਂ ਕਿੱਡੀ ਕਿੱਡੀ ਉੱਚੀ ਪੋਸਟ 'ਤੇ ਬੈਠੇ ਹੋਏ ਲੋਕ ਆਏ ਹੋਣਗੇ, ਪਰ ਹੀ ਕੋਈ ਸਭਾ ਵਿੱਚ ਕਿਹਾ ਵੇ ਤੱਗਾ ਕਿਸੇ ਨੂੰ ਧਾਗਾ ਨਹੀਂ ਪਾ ਸਕਦਾ। ਅਤੇ ਜਦੋਂ ਉਹਨਾਂ ਕੱਢ ਕੇ ਦਿਖਾਇਆ, ਆਹ ਦੇਖੋ ਧਾਗਾ, ਬਾਬੇ ਨਾਨਕ ਨੇ ਧਾਗੇ ਦੇ ਅਰਥ ਹੀ ਚੇਂਜ ਕਰ ਦਿੱਤੇ। ਕਹਿਣ ਲੱਗੇ, ਮੈਨੂੰ ਪਿੰਡੇ ਦਾ ਧਾਗਾ ਨਹੀਂ, ਇਮਾਨਦਾਰੀ ਨਾਲ ਆਪਣੇ ਮਨ ਤੋਂ ਪੁੱਛ ਕੇ ਦਿਖਾ, ਦੱਸ ਮੈਨੂੰ ਜਦੋਂ ਅੱਖਾਂ ਨਾਲ ਤੂੰ ਸਮਾਜ ਨੂੰ ਦੇਖਣਾ, ਕਿੰਨੇ ਰੂਪਾਂ ਦੀ ਮੈਲ ਤੂੰ ਆਪਣੇ ਅੰਦਰ ਲਿਜਾਣਾ, ਤੇਰੀਆਂ ਅੱਖਾਂ 'ਤੇ ਧਾਗਾ ਹੈ, ਤੇਰੇ ਕੰਨਾਂ 'ਤੇ ਧਾਗਾ ਹੈ, ਤੇਰੀ ਜ਼ਬਾਨ 'ਤੇ ਧਾਗਾ ਹੈ ਜਿਹੜੀ ਕੂੜ ਬੋਲਦੀ ਹੈ, ਆਪਣੀਆਂ ਇੰਦਰੀਆਂ 'ਤੇ ਤੂੰ ਧਾਗਾ ਪਾਇਆ, ਮੈਨੂੰ ਦੱਸ ਤੂੰ ਖੁਦ ਵੇ ਤੱਗਾ ਹੈ ਕਿ ਜਜ਼ਮਾਨ ਦੀ ਬੱਚੀ ਦੀਆਂ ਬੇਦੀ 'ਤੇ ਬਿਠਾ ਕੇ ਮੰਤਰ ਪੜ੍ਹ ਕੇ ਤੂੰ 7 ਫੇਰੇ ਦਿਵਾਣੇ ਨੇ, ਫੇਰਿਆਂ ਤੋਂ ਪਹਿਲਾਂ ਪੈਸੇ ਮੰਗਣਾ ਪਿਆ, ਉਹ ਘੱਟੋ ਘੱਟ ਇੱਥੇ ਤਾਂ ਬਖਸ਼ ਦੇ, ਜਜ਼ਮਾਨ ਦੀ ਧੀ ਅਤੇ ਤੇਰੀ ਧੀ ਵਿੱਚ ਕੀ ਅੰਤਰ ਹੈ। ਜੇ ਤੂੰ ਇੰਨਾ ਵੱਡਾ ਆਪਣੇ ਆਪ ਨੂੰ ਧਾਗਾ ਪਾਉਣ ਵਾਲਾ ਕਹਿੰਦਾ ਹੈ, ਤੇ ਫਿਰ ਧੀਆਂ ਦੇ ਫੇਰਿਆਂ ਦੇ ਪੈਸੇ ਕਿਉਂ ਮੰਗਣਾ ਪਿਆ। ਪਰੇ ਸਮਾਜ ਵਿੱਚ ਕਿਹਾ ਲੋਗੋ, ਇਹ ਮਨ ਦਾ ਅੰਨਾ ਜੇ ਉੱਤੋਂ ਸਿਆਣਾ ਬਣਿਆ, ਇਹਨੂੰ ਮਤ ਸਮਝਿਓ, ਇਹਨੇ ਧਾਗਾ ਪਾਇਆ ਅਤੇ ਇਹ ਸੱਚਮੁੱਚ ਦਵਿਜ ਹੈ। ਗੁਰੂ ਸਾਹਿਬ ਦਾ ਸੱਚ ਸੀ, ਹੁਣ ਇਹ ਲੋਕ ਬੇਤਾਲਾ ਨਹੀਂ ਕਹਿਣਗੇ, ਉਹਨਾਂ ਨੇ ਭੂਤਨਾ ਕਹਿਣਾ ਸੀ। ਜਦੋਂ ਬਾਬੇ ਨੇ ਕਿਹਾ ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤੱਗ ਨਾ ਪੈਰੀ ਤੱਗ ਨਾ ਹੱਥੀ, ਤੱਗ ਨਾ ਜੇਵਾ ਤੱਗ ਨਾ ਅੱਖੀ, ਵੇ ਤੱਗਾ ਆਪੇ ਵਤੈ। ਜਿਹਨੂੰ ਭਰੀ ਸਭਾ ਵਿੱਚ ਕਹਿ ਦਿੱਤਾ ਵੇ ਤੱਗਾ, ਉਹਨੇ ਕਿਹਾ ਛੱਡੋ ਪਰਾ ਭੂਤਨਾ, ਇਹ ਤਾਂ ਸ਼ਰਾਰਤਾਂ ਕਰਦਾ, ਸ਼ੈਤਾਨੀ ਪਿਆ ਵਰਤਦਾ। ਉਹਨਾਂ ਲੋਕਾਂ ਨੇ ਮੇਰੇ ਬਾਪੂ ਨੂੰ ਭੂਤਨਾ ਕਿਹਾ। ਵੇ ਤੱਗਾ ਆਪੇ ਵਤੈ, ਵੱਟ ਧਾਗੇ ਅਵਰਾਂ ਘੱਤੈ, ਲੈ ਪਹਾੜ ਕਰੇ ਵਿਆਹ, ਕੱਢ ਕਾਗਲ ਦੱਸਾਂ ਰਾਹ, ਸੁਣ ਵੇਖੋ ਲੋਕਾਂ। ਹੁਣ ਜਦੋਂ ਵੇਖੋ ਲੋਕਾਂ ਕਿਹਾ ਹੈ ਨਾ, ਉਦੋਂ ਮੇਰਾ ਖਿਆਲ ਹੈ ਵੀ ਲੋਕ ਸੁਚੇਤ ਹੋ ਗਏ ਹੋਣੇ, ਆਖਰ ਗੱਲ ਸ਼ੁਰੂ ਹੋ ਰਹੀ ਹੈ। ਕਹਿਣ ਲੱਗੇ ਲੋਕੋ ਵੇਖੋ, ਜੋ ਮੈਂ ਕਹਿਣ ਲੱਗਾ ਸੁਣ ਵੇਖੋ ਲੋਕਾਂ, ਇਹੋ ਵਿਡਾਣ, ਇਹੀ ਤਾਂ ਹੈਰਾਨਗੀ ਦੀ ਗੱਲ ਹੈ, ਮਨ ਅੰਧਾ ਨਾ ਸੁਜਾਣ। ਜਦੋਂ ਮਨ ਦਾ ਅੰਨਾ ਕਿਹਾ, ਉਹਨਾਂ ਕਿਹਾ ਛੱਡੋ ਪਰਾਂ, ਇਹ ਤਾਂ ਖੁਦ ਹੀ ਭੂਤ ਹੈ। ਉਹਨਾਂ ਲੋਕਾਂ ਨੇ ਭੂਤਨਾ ਕਿਹਾ। ਉੱਥੇ ਫਿਰ ਪੰਡਿਤ ਹਰਦਿਆਲ, ਚੇਤੇ ਰੱਖਿਓ, ਉਹ ਬਹਿਸਿਆ ਨਹੀਂ, ਉਹਨੇ ਯਤਨ ਕੀਤਾ ਕੁਛ ਕਮਾਉਣ ਦਾ। ਉਹਨੇ ਹੱਥ ਜੋੜ ਕੇ ਕਿਹਾ, ਬਾਬਾ ਨਾਨਕਾ ਫਿਰ ਮੈਨੂੰ ਧਾਗੇ ਵਾਲਾ ਬਣਾ ਦੇ। ਤੂੰ ਕਿਰਪਾ ਕਰ, ਮੈਨੂੰ ਧਾਗਾ ਪਵਾ ਦੇ। ਤੇ ਗੁਰਮੁਖੋ ਕਦੀ ਇੰਨਾ ਪੱਖ ਨਹੀਂ ਲੈਣਾ, ਸਿਰਫ ਧਾਗਾ ਨਹੀਂ ਪਾਇਆ। ਕਹਿਣ ਲੱਗੇ, ਪੰਡਿਤ ਜੀ, ਅਸੀਂ ਪਿੰਡੇ ਦੇ ਧਾਗੇ ਨਹੀਂ ਪਾਉਂਦੇ, ਅਸੀਂ ਜਿੰਦ ਦੇ ਧਾਗੇ ਵੱਟੀ ਬੈਠੇ ਹਾਂ। ਖੇ ਬਾਪੂ, ਦਿਖਾ ਧਾਗਾ ਕਿਹੜਾ ਹੈ? ਕਹਿਣ ਲੱਗੇ, ਲੋਕ ਭੂਤਨਾ ਕਹਿੰਦੇ ਨੇ, ਬਾਬਾ ਰੁੱਖਾ ਨਹੀਂ। ਨੇਤਰ ਭਰ ਕੇ ਕਹਿਣ ਲੱਗੇ, ਦਇਆ ਦੀ ਕਪਾਹ ਲਿਆ। ਦਇਆ ਦੀ ਕਪਾਹ ਵਿੱਚੋਂ ਸੰਤੋਖ ਦਾ ਜਨਮ ਹੋਵੇਗਾ, ਸੰਤੋਖ ਦਾ ਸੂਤ ਨਿਕਲੇਗਾ। ਜੱਤ ਦੀਆਂ ਗੰਢਾਂ ਦਹੀਂ ਉੱਚੇ ਆਚਰਨ ਦੀਆਂ, ਸੱਚ ਦਾ ਵੱਟ ਦਹੀਂ। ਅਤੇ ਮੈਂ ਤੈਨੂੰ ਇੱਕ ਗੱਲ ਕਹਿ ਦਿਆਂ, ਆਹ ਧਾਗਾ ਤੂੰ ਪਾਇਆ, ਪੁਰਾਣਾ ਹੋ ਸਕਦਾ, ਮੈਲਾ ਹੋ ਸਕਦਾ, ਜੇ ਆਤਮਾ ਨੂੰ ਗੁਣਾਂ ਦਾ ਜਨੇਊ ਪਵਾ ਦੇਗਾ, ਸੱਚ ਜਾਣੀ ਰੱਬ ਦੀ ਦਰਗਾਹ ਵਿੱਚ ਵੀ ਤੂੰ ਧਾਗੇ ਸਮੇਤ ਹੀ ਜਾਏ। ਉੱਥੇ ਕਿਹਾ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾਂ ਖਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਉਹ ਜਲੈ ਨਾ ਜਾਏ। ਕਹਿਣ ਲੱਗੇ, ਮੈਂ ਤੇਰਾ ਵਿਰੋਧੀ ਨਹੀਂ, ਤੂੰ ਧਾਗਾ ਪਾ ਤਾਂ ਸਹੀ, ਮੈਂ ਤੈਨੂੰ ਕਹਾਂਗਾ ਧੰਨ ਸੋ ਮਾਣਸ ਨਾਨਕਾ ਜੋ ਗੱਲ ਚੱਲੈ ਭਾਈ। ਸਮਾਜ ਵਿੱਚੋਂ ਆਵਾਜ਼ ਆਈ ਕਿ ਕਈ ਸਦੀਆਂ ਦੀ ਬਣੀ ਕੋਈ ਸਾਡੀ ਮਰਿਆਦਾ, ਧਾਗਾ ਤਿਆਰ ਕੀਤਾ, ਤੁਸੀਂ ਕਿਵੇਂ ਖੰਡਨ ਕਰ ਦਿੱਤਾ? ਅਤੇ ਅੱਗੋਂ ਉੱਤਰ ਸੀ, ਇਹ ਕਾਹਦਾ ਧਾਗਾ, ਚੌਕੜ ਮੁੱਲ ਅਣਾਇਆ, ਚਾਰ ਕੌਡੀਆਂ ਦਾ ਮੁੱਲ ਆਉਂਦਾ ਧਾਗਾ, ਬਹਿ ਚੌਂਕੈ ਪਾਇਆ, ਸਿੱਖਾਂ ਕੰਨ ਚੜ੍ਹਾਈਆਂ, ਸਿੱਖਾਂ ਨਹੀਂ ਸਿੱਖਾਂ ਸਿੱਖਿਆ ਦਿੱਤੀ, ਕੰਨ ਵਿੱਚ ਸਿੱਖਿਆ ਦੇ ਦਿੱਤੀ, ਸਿੱਖਾਂ ਕੰਨ ਚੜ੍ਹਾਈਆ, ਗੁਰ ਬ੍ਰਾਹਮਣ ਥੀਆ, ਉਹ ਮੂਹਾਂ ਉਹ ਝੜ ਪਿਆ ਵੇ ਤੱਗਾ ਗਏ। ਕਹਿਣ ਲੱਗੇ, ਧਾਗਾ ਨਹੀਂ, ਪੰਡਿਤ ਹਰਦਿਆਲ ਤਾਂ ਝੁਕਿਆ, ਪਰ ਜਿਨ੍ਹਾਂ ਦੇ ਤੋਰੀ ਫੁਲਕੇ ਨੂੰ ਸੱਟ ਵੱਜੀ, ਉਹਨਾਂ ਕਹਿਣਾ ਸ਼ੁਰੂ ਕਰ ਦਿੱਤਾ, ਬਾਬੇ ਕਾਲੂ ਦਾ ਪੁੱਤਰ ਤਾਂ ਨਿਰਾ ਭੂਤਨਾ ਹੈ, ਪੁੱਠੀਆਂ ਗੱਲਾਂ ਕਰਦਾ। ਹੁਣ ਇਸ ਤੋਂ ਅੱਗੇ ਚੱਲੋ, ਮੇਰੇ ਗੁਰੂ ਨਾਨਕ ਸਾਹਿਬ ਨੇ ਸਾਡੇ ਅੰਦਰ ਦੀ ਅਵਸਥਾ ਨੂੰ ਕੀ ਕਿਹਾ ਹੈ? ਮੈਂ ਸਿਰਫ ਆਸਾ ਕੀ ਵਾਰ ਦੇ ਕੁਝ ਪ੍ਰਮਾਣ ਲਏ ਨੇ। ਕਹਿਣ ਲੱਗੇ, ਲੱਭ ਪਾਪ ਦੋਇ ਰਾਜਾ ਮਹਿਤਾ, ਜਦੋਂ ਰਾਜਿਆਂ ਨੂੰ ਕਹਿ ਦੇਣਾ, ਉਹ ਲਾਲਚੀ ਹੋ ਪਾਪੀ ਹੋ, ਤੁਹਾਡੇ ਜਿਹੜੇ ਸਲਾਹਕਾਰ ਨੇ ਕਾਮੀ ਨੇ। ਹੁਣ ਅੱਜ ਕਿਸੇ ਦੀ ਜ਼ਰੂਰਤ ਹੈ ਕਿਤੇ ਇਹਨਾਂ ਵੱਡਿਆਂ ਨੂੰ ਕਹਿ ਸਕੇ, ਉਹ ਤੁਸੀਂ ਗੁਰਦੁਆਰਿਆਂ ਦੇ ਬਣੇ ਬੈਠੇ ਹੋ ਪ੍ਰਬੰਧਕ, ਤੁਹਾਡੇ ਨਿਆਣੇ ਦਾਰੂ ਪੀਂਦੇ ਨੇ, ਤੁਸੀਂ ਕੱਬਾਂ ਕਲੱਬਾਂ ਪੱਬਾਂ 'ਚ ਜਾ ਕੇ ਰਾਤ ਨੂੰ ਨੱਚਦੇ ਪਏ ਹੋ, ਕਿਸੇ ਦੀ ਜ਼ਰੂਰਤ ਹੈ? ਕਹਿ ਤਾਂ ਸਹੀ, ਸ਼ਾਮ ਨੂੰ ਹੀ ਆਪ ਦੇ ਦੇਣਗੇ ਲੋਈਆਂ, ਚਲੋ ਤੋਰੋ, ਸਵੇਰੇ ਤੁਹਾਡੀ ਛੁੱਟੀ ਹੈ। ਬਾਬੇ ਨਾਨਕ ਨੇ ਕਿਹਾ, ਨਹੀਂ, ਲੱਭ ਪਾਪ ਦੋ ਰਾਜਾ ਮੈਂ ਤਾਂ ਕੂੜ ਕੋਵਾ ਸਿਕਦਾਰ, ਕਾਮ ਨੇਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵੀ ਹੋਣੀ, ਭਾਏ ਭਰੇ ਮਰਦਾਰ, ਸਾਰੇ ਲੋਕ ਝੂਠ ਬੋਲਦੇ ਪਏ, ਅੰਧੀ ਰਈਅਤ ਗਿਆਨ ਵੀ ਹੋਣੀ, ਭਾਏ ਭਰੇ ਮਰਦਾਰ, ਗਿਆਨੀ ਨੱਚੈ ਵਾਜੈ ਵਾਵੈ, ਰੂਪ ਕਰੈ ਸ਼ਿੰਗਾਰ, ਉੱਚਾ ਕੂਕੈ ਵਾਦਾ ਗਾਵੈ, ਜੋਧਾ ਕਾ ਵਿਚਾਰ, ਮੂਰਖ ਪੰਡਿਤ ਹੁਕਮ ਹਿਕਮਤ ਖੁੱਜਤ, ਸੰਜੈ ਕਰੈ ਪਿਆਰ, ਧਰਮੀ ਧਰਮ ਕਰੈ ਗਾ ਵਾਵੈ, ਮੰਗੈ ਮੋਖ ਦੁਆਰ, ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਬਹਿ ਘਰ ਬਾਰ, ਸਭ ਕੋ ਪੂਰਾ ਆਪੇ ਹੋਵੈ। ਹੁਣ ਪਿਆਰਿਓ, ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨਿਆ, ਉਹਨਾਂ ਦਾ ਕਹਿਣਾ ਸੀ ਬਾਬਾ ਭੂਤਨਾ ਜੀ, ਕਿਸੇ ਨੂੰ ਬਖਸ਼ਿਆ ਤਾਂ ਨਹੀਂ ਨਾ। ਧਰਮੀ ਧਰਮ ਕਰੈ ਗਾ ਵਾਵੈ, ਮੰਗੈ ਮੋਖ ਦੁਆਰ, ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਬਹਿ ਘਰ ਬਾਰ, ਸਭ ਕੋ ਪੂਰਾ ਆਪੇ ਹੋਵੈ, ਘੱਟ ਨਾ ਕੋਈ ਆਖੈ। ਬਾਬੇ ਨੇ ਕਿਹਾ, ਝੂਠਿਓ ਪੱਤ ਪਰਵਾਣਾ, ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੇ। ਕਹਿਣ ਲੱਗੇ, ਦੀ ਗੱਲ ਨਾ ਸੁਣਿਓ ਭੂਤਨਾ ਜੀ, ਇਹ ਲੋਕ ਸਨ, ਕੋਈ ਆਖੈ ਭੂਤਨਾ। ਇਸ ਤੋਂ ਅੱਗੇ ਚੱਲੋ, ਆਪ ਬਾਣੀ ਪੜ੍ਹਦੇ ਹਜ਼ੂਰ ਤੇ ਮੈਂ ਬਚਨਾਂ ਤੋਂ ਬਾਹਰ ਨਹੀਂ ਜਾਂਦਾ। ਅਤੇ ਜਿਹੜੇ ਅਸੀਂ ਲੋਕ ਸਾਡੇ ਕਹਿੰਦੇ ਨੇ ਨਾ, ਆ ਕਕਾਰ ਰੱਖਣ ਦੀ ਥਾਂ, ਅਸੀਂ ਤਾਂ ਗੁਰੂ ਨਾਨਕ ਦੇ ਸਿੱਖ ਹਾਂ। ਮੈਂ ਕਹਿੰਦਾ, ਬਾਬੇ ਨਾਨਕ ਦੀ ਸਿੱਖੀ ਕਮਾਣਾ ਲੂਣੀ ਸਿਲ ਚਟਨੀ, ਅੱਜ ਕਿਸੇ ਮੰਤਰੀ ਸੰਤਰੀ ਦੇ ਸਾਹਮਣੇ ਖਲੋ ਕੇ ਕਹੀਏ, ਤੂੰ ਕੁੱਤਾ, ਤੇਰੇ ਨੌਕਰ ਤੇਰੀਆਂ ਨੌਂਦਰਾਂ ਨੇ ਕੋਈ ਕਹਿ ਸਕੇਗਾ? ਅਸੀਂ ਬਾਬੇ ਨਾਨਕ ਦੀ ਸਿੱਖੀ ਕਮਾਣੀ ਕੋਈ ਛੋਟੀ ਜਿਹੀ ਗੱਲ ਨਹੀਂ। ਮੈਂ ਅੱਗੇ ਤੁਰਨਾ, ਹਜ਼ੂਰ ਨੇ ਕਿਹਾ, ਗਊ ਬ੍ਰਾਹਮਣ ਕਹੋ ਕਰ ਲਾਵੋ, ਗੋਬਰ ਤਰਨ ਨਾ ਜਾਈ। ਗਾਂ ਨੂੰ ਤਾਂ ਪਾਰ ਕਰਨ ਦਾ ਟੈਕਸ ਲੱਗਦਾ ਪਿਆ, ਅਤੇ ਗੋਹਾ ਚੁੱਕ ਕੇ ਤੂੰ ਆਪਣੇ ਚੌਂਕੇ ਪਿਆ ਸਾਫ਼ ਕਰਨਾ। ਜਿਸ ਗਾਂ ਦੇ ਗੋਹੇ ਨਾਲ ਚੌਂਕਾ ਸੁੱਚਾ ਹੁੰਦਾ, ਉਸ ਗਾਂ 'ਤੇ ਟੈਕਸ ਲੱਗਦਾ, ਤੇਰੇ 'ਤੇ ਜ਼ਰੂਰਤ ਹੈ? ਅਤੇ ਖਲੋ ਕੇ ਕਹਿ, ਗਾਂ ਮੇਰੀ ਪੂਜਣ ਯੋਗ ਹੈ। ਜਦੋਂ ਬਾਬੇ ਨੇ ਸੱਚ ਕਿਹਾ, ਕਹਿਣ ਲੱਗੇ, ਛੱਡੋ ਪਰ, ਇਹ ਤਾਂ ਮਰਨ ਵਾਲੀਆਂ ਗੱਲਾਂ ਕਰਦਾ ਹੈ ਹੀ ਭੂਤਨਾ। ਗਊ ਬ੍ਰਾਹਮਣ ਕਹੋ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾਂ ਤੈ ਜਪ ਮਾਲੀ, ਸਭ ਕੁਝ ਪਾਇਆ, ਕਕਾਰ ਵੀ ਪਾਏ, ਸਭ ਕੁਝ ਕੀਤਾ, ਪਰ ਧਾਨ ਮਲੇਸ਼ਾਂ ਖਾਹੀ। ਗੁਰਮੁਖੋ, ਅੱਜ ਬਾਬੇ ਨਾਨਕ ਦਾ ਸੱਚ ਕਹੀਏ ਤੇ ਸੁਣ ਦੀ ਜੁਰਤ ਕਰੀਏ। ਜੇ ਉਹਨੇ ਟਿੱਕਾ ਲਾਇਆ ਧੋਤੀ ਬੰਨੀ ਤੇ ਬਾਬਾ ਜੀ ਕਹਿਣ ਲੱਗੇ ਦਿਨੇ ਤੁਰਿਆ ਫਿਰਦਾ ਟਿੱਕਾ ਲਾ ਕੇ ਧੋਤੀ ਪਾ ਕੇ ਧਾਗਾ ਪਾ ਕੇ ਰਾਤ ਨੂੰ ਮਲੇਸ਼ਾਂ ਦੇ ਘਰ 'ਚ ਕੁੱਠਾ ਮਾਸ ਵੀ ਖਾਂਦਾ ਪਿਆ ਤੇ ਅੱਜ ਬਾਬਾ ਨਾਨਕ ਜੀ ਤੁਰੇ ਫਿਰਦੇ ਨੂੰ ਉੱਤੇ ਪਾ ਕੇ ਵੱਡੀਆਂ ਵੱਡੀਆਂ ਕਿਰਪਾਨਾਂ ਬੰਨ ਕੇ ਨੀਲੀਆਂ ਦਸਤਾਰਾਂ ਮੈਨੂੰ ਖਿਮਾ ਕਰ ਦਿਓ ਸੱਚ ਸੁਣੀਏ ਜਿਹੜੇ ਕੁਕਰਮ ਕਰਦੇ ਨੇ ਦਿਨੇ ਤੁਰਦੇ ਨੇ ਸਭ ਤੋਂ ਅੱਗੇ ਪਕੜ ਕੇ ਝੰਡੇ ਬੋਲੇ ਸੋ ਨਿਹਾਲ ਤੇ ਰਾਤ ਨੂੰ ਦੇਖੀਦਾ ਦਾਰੂ ਨਾਲ ਡਿੱਗੇ ਹੁੰਦੇ ਨੇ ਨਾਲੀ ਵਿੱਚ ਤੇ ਕਈ ਵਾਰੀ ਘਰ ਦੇ ਜੀ ਚੁੱਕ ਕੇ ਲਿਆਉਂਦੇ ਨੇ ਘਰ ਨੂੰ ਆਰਾਮ ਨਾਲ ਘਰ ਬਹਿ ਕੇ ਮਰ ਲੈ ਜੇ ਪੀਣੀਆਂ ਦੇ ਪਿਆਰਿਓ ਕੀ ਇਹ ਬਾਬੇ ਨਾਨਕ ਦਾ ਸੱਚ ਨਹੀਂ ਕਿ ਉਸ ਵਕਤੀ ਸੱਚ ਸੀ ਜੇ ਬਾਬੇ ਨਾਨਕ ਦੀ ਬਾਣੀ ਨੂੰ ਕਹਿੰਦੇ ਹੋ ਕਿ ਆਦ ਸੱਚ ਜੁਗਾਦ ਸੱਚ ਹੈ ਫਿਰ ਅੱਜ ਇਸ ਸੱਚ ਨੂੰ ਸੁਣੀਏ ਕਹਿਣ ਲੱਗੇ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਛਾਂ ਖਾਈ ਅੰਤਰ ਪੂਜਾ ਇੰਨੀ ਗੁਲਾਮੀ ਅੰਦਰ ਪੂਜਾ ਪਿਆ ਕਰਦਾ ਹੈ ਤੇ ਬਾਹਰ ਪੜ੍ਹੈ ਕਿਤੇਬਾਂ ਸੰਯਮ ਤੁਰਕਾਂ ਭਾਈ ਛੋਡੀ ਲੈ ਪਖੰਡਾਂ ਛੋਡੀ ਲੈ ਪਖੰਡਾਂ ਨਾਮ ਲੈ ਜਾਏ ਤਰੰਦਾ ਹੁਣ ਅਗਲਾ ਬਚਨ ਬਾਬੇ ਨਾਨਕ ਨੇ ਕੀਤਾ ਕਹਿਣ ਲੱਗੇ ਮਾਨਸ ਖਾਣੇ ਕਰੈ ਨਿਵਾਜ ਹਾਕਮ ਜਿਹੜੇ ਸਨ ਮੁਸਲਮਾਨ ਨੇ ਬੰਦਿਆਂ ਦਾ ਮਾਸ ਖਾਣ ਵਾਲੇ ਖੂਨ ਪੀਣ ਵਾਲੇ ਨਮਾਜ਼ੀ ਬਣੇ ਬੈਠੇ ਮਾਨਸ ਖਾਣਾ ਕਰੈ ਨਿਵਾਜ ਛੁਰੀ ਵਗਾਇਨ ਤਿੰਨ ਗਲ ਤਾਗ ਇਹਨਾਂ ਮਾਨਸ ਖਾਣਿਆਂ ਦੇ ਘਰ ਵਿੱਚ ਜਿਹੜੇ ਨੌਕਰੀ ਕਰਦੇ ਨੇ ਉਹ ਖੱਤਰੀ ਉਹਨਾਂ ਨੇ ਆਪਣੇ ਗਲ ਵਿੱਚ ਧਾਗਾ ਪਾਇਆ ਕਿਉਂਕਿ ਹਾਕਮ ਮੁਸਲਮਾਨ ਸੀ ਅੱਗੇ ਅਹਿਲਕਾਰ ਖੱਤਰੀ ਸੀ ਉਹ ਧਾਗਾ ਪਾਈ ਬੈਠਾ ਗੁਰੂ ਸਾਹਿਬ ਮੈਂ ਕਹਿੰਦਾ ਵੀ ਬਾਬੇ ਨਾਨਕ ਦਾ ਸੱਚ ਮਾਨਸ ਖਾਣੇ ਕਰੈ ਨਿਵਾਸ ਛੁਰੀ ਵਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੈ ਨਾਦ ਹੁਣ ਉਸ ਖੱਤਰੀ ਦੇ ਘਰ ਵਿੱਚ ਆ ਕੇ ਪ੍ਰੋਤ ਸੰਖ ਵਜਾਉਂਦਾ ਪੇ ਕਹਿਣ ਲੱਗੇ ਉਹਨਾਂ ਪੀ ਆਵੈ ਉਹੀ ਸਾਧ ਇਹਦਾ ਅਰਥ ਕੀ ਹੈ ਉਹਨਾਂ ਪੇ ਆਵੈ ਉਹੀ ਸਾਧ ਹੁਣ ਮਲੇਸ਼ ਦੇ ਘਰ ਦਾ ਪੂਜਾ ਧਨ ਲੈ ਕੇ ਆਇਆ ਖੱਤਰੀ ਖੱਤਰੀ ਦੇ ਘਰੋਂ ਲੈ ਗਿਆ ਬ੍ਰਾਹਮਣ ਤੇ ਜਾ ਕੇ ਪੋਚਾ ਫੇਰ ਕੇ ਕਹਿੰਦਾ ਖੰਮ ਤਾਂ ਸੁੱਚਮਤਾ ਵਾਲੇ ਹਾਂ ਪਰ ਨਹੀਂ ਬਾਬਾ ਜੀ ਕਹਿੰਦੇ ਨੇ ਜਿਹਦੇ ਘਰੋਂ ਰੋਟੀ ਆਈ ਦੇਖੀ ਜਿਹਨੂੰ ਮਲੇਸ਼ ਕਹਿੰਦਾ ਆਟਾ ਉਹਦੇ ਘਰੋਂ ਆਇਆ ਮਾਨਸ ਖਾਣੇ ਕਰੈ ਨਿਵਾਸ ਛੁਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਾਹਮਣ ਪੂਰੈ ਨਾਦ ਉਹਨਾਂ ਵੀ ਆਵੈ ਉਹੀ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੈ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ ਨੀਲ ਬਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਨ ਲੈ ਪੂਜੈ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਂਕਾ ਕੱਢੀ ਕਾਰ ਲੋਕ ਪੂਜਦੇ ਸਨ ਇਹਦਾ ਚੌਂਕਾ ਬੜਾ ਸੱਚਾ ਬਾਬਾ ਕਹਿੰਦਾ ਨਹੀਂ ਕੂੜਿਆਰ ਦੇਖੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹ ਅੰਨ ਅਸਾਡਾ ਫਿੱਟੈ ਤਨ ਫਿੱਟੇ ਫੇੜ ਕਰੇਣ ਬਾਬੇ ਨੇ ਕਿਹਾ ਮਨ ਜੂਠੇ ਚੁਲੀ ਭਰੇਣ ਜਦੋਂ ਕਿਹਾ ਮਨ ਜੂਠੇ ਚੁਲੀ ਭਰੇਣ ਕਹਿਣ ਲੱਗੇ ਦੀ ਗੱਲ ਨਾ ਸੁਣਿਓ ਕੋਈ ਆਖੇ ਭੂਤ ਨਾ ਇਹ ਤਾਂ ਹੈ ਹੀ ਭੂਤ ਪੁੱਠੀਆਂ ਗੱਲਾਂ ਕਰਦਾ ਪਿਆ ਕਿਉਂਕਿ ਉਸ ਵੇਲੇ ਦੀ ਸੱਚਾਈ ਸਦੀਆਂ ਦੇ ਬਣੇ ਹੋਏ ਕਰਮ ਕਾਂਡ ਪੁੱਠੇ ਲੱਗਦੇ ਸਨ ਇਸ ਤੋਂ ਅੱਗੇ ਚੱਲੋ ਮੈਂ ਤੀਸਰਾ ਪ੍ਰਮਾਣ ਆਸ਼ਾ ਕੀ ਵਾਰ ਵਿੱਚੋਂ ਅਰਜ਼ ਕਰਨਾ ਚਾਹੁੰਦਾ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਦੇਖੋ ਰੀਤ ਸੀ ਦੋ ਸ਼ਬਦ ਨੇ ਇੱਕ ਸੂਤਕ ਅਤੇ ਇੱਕ ਪਾਤਕ ਸੂਤਕ ਦਾ ਸੰਬੰਧ ਜਨਮ ਨਾਲ ਹੈ ਅਤੇ ਪਾਤਕ ਦਾ ਸੰਬੰਧ ਮੌਤ ਦੇ ਨਾਲ ਹੈ ਜਿੱਦਣ ਕਿਸੇ ਜੀ ਨੇ ਜਨਮ ਲੈਣਾ ਇਹ ਸੂਤਕਿਆਂ ਘਰ ਏ ਜਿੱਦਣ ਕਿਸੇ ਨੇ ਮਰ ਜਾਣਾ ਇਹਦੇ ਘਰ ਵਿੱਚ ਪਾਤਕ ਹੈ ਬਾਬੇ ਨਾਨਕ ਨੇ ਕਿਹਾ ਮੈਂ ਮੰਨ ਲਈ ਤੇਰੀ ਗੱਲ ਸੂਤਕ ਹੈ ਪਰ ਜਿਹੜੇ ਗੋਏ ਨੂੰ ਤੂੰ ਬਾਲ ਕੇ ਰੋਜ਼ ਅੰਨ ਤਿਆਰ ਕਰਨਾ ਇਸ ਗੋਏ ਦੇ ਵਿੱਚ ਕੀੜੇ ਜੰਮਦੇ ਵੀ ਨੇ ਪਹਿਲਾਂ ਪੈਦਾ ਹੁੰਦੇ ਨੇ ਜਦੋਂ ਤੂੰ ਫੂਕਣਾ ਜਿਉਂਦੇ ਤੇਰੇ ਸਾਹਮਣੇ ਸੜਦੇ ਪਏ ਨੇ ਲੋਕਾਂ ਦੇ ਘਰ ਸੂਤਕ ਪਾਤਕ ਕਹਿਣ ਵਾਲਿਆਂ ਆਪਣੇ ਚੁੱਲ੍ਹੇ ਵਿੱਚ ਝਾਤੀ ਮਾਰ ਤੇਰੇ ਘਰ ਵਿੱਚ ਦੋਵੇਂ ਇਕੱਠੇ ਆ ਗਏ ਬਾਬਾ ਜੀ ਨੇ ਕਿਹਾ ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ ਗੋਹੈ ਅਤੈ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਐ ਕਿੱਥੇ ਤੂੰ ਤੁਰਿਆ ਫਿਰਨਾ ਸੂਤਕ ਪਵੈ ਰਸੋਏ ਤੇਰੀ ਤਾਂ ਰਸੋਈ ਵਿੱਚ ਵੀ ਸੂਤਕ ਆ ਗਿਆ ਹੁਣ ਦੇਖੋ ਅਰਥ ਬਾਬੇ ਨਾਨਕ ਦੇ ਮੈਂ ਇੱਥੇ ਵਾਰ ਵਾਰ ਬੇਨਤੀ ਕਰ ਰਿਹਾ ਕਿ ਜੇ ਜਨੇਊ ਦਾ ਖੰਡਨ ਕੀਤਾ
ਤੇ ਆਤਮਾ ਦਾ ਧਾਗਾ ਰਹਿਮਤ ਬਾਪੂ ਨੇ ਦਿੱਤਾ। ਤੇ ਪਿਆਰਿਓ ਜੇ ਇੱਥੇ ਬਾਹਰ ਦੇ ਸੂਤਕ ਦੀ ਗੱਲ ਕੀਤੀ ਤੇ ਨਾਲ ਹੀ ਪੁਕਾਰ ਕੇ ਕਹਿਣ ਲੱਗੇ, ਉਹ ਭਲਿਆ ਤੂੰ ਸੂਤਕ ਵਾਲੇ ਘਰ ਨਹੀਂ ਜਾਂਦਾ, ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤੇਰੇ ਐ ਪਰ ਤਨ ਰੂਪ, ਕੰਨੀ ਸੂਤਕ ਕੰਨ ਪੈ ਲੈ ਅਤ ਬਾਰੀ ਖਾਹੇ, ਨਾਨਕ ਹੰਸਾ ਆਦਮੀ ਬੱਧੇ ਜਮ ਪੁਰਜਾ। ਗੁਰਮੁਖੋ ਜਦੋਂ ਇਹਨਾਂ ਲੋਕਾਂ ਨੂੰ ਸੱਚਾਈ ਕਹੀ ਤੇ ਇਹਨਾਂ ਦੀ ਜ਼ਬਾਨ ਨੇ ਇੱਕੋ ਗੱਲ ਕਹੀ ਕਿ ਨਾਨਕ ਦੀ ਗੱਲ ਆ ਸੁਣਿਓ, ਕਿਉਂ? ਕਹਿਣ ਲੱਗੇ ਉਹ ਤਾਂ ਖੁਦ ਹੀ ਭੂਤ ਹੈ। ਅੱਜ ਤੁਸੀਂ ਸੱਚ ਬੋਲੋ, ਤੁਹਾਨੂੰ ਪਤਾ ਵੀ ਨਹੀਂ ਜਿਹੜੇ ਨਫ਼ਰਤ ਕਰਨਗੇ ਉਹ ਤੁਹਾਡੇ ਜੀਵਨ ਨੂੰ ਕਈ ਤਰ੍ਹਾਂ ਦੇ ਔਗੁਣਾਂ ਨਾਲ ਲੋਕਾਂ ਸਾਹਮਣੇ ਪੇਸ਼ ਕਰਨਗੇ। ਇਹ ਕਾਰਨ ਬਾਬੇ ਸੱਚ ਕਿਹਾ ਅਤੇ ਲੋਕਾਂ ਕਹਿ ਦਿੱਤਾ ਕੋਈ ਅੱਖ ਹੈ ਭੂਤ ਨਾ। ਹੁਣ ਇਸ ਤੋਂ ਅੱਗੇ ਚੱਲੋ, ਮੈਂ ਸਿਰਫ ਟਿਊਕ ਮਾਤਰ ਚੱਲਣਾ, ਸਮਾਪਤੀ ਵੱਲ ਆਉਣਾ। ਕੋਈ ਅੱਖ ਹੈ ਭੂਤਨਾ ਕੋ ਕਹੇ ਬੇਤਾਲਾ, ਬੇਤਾਲਾ ਕਿੰਨਾ ਨੇ ਕਿਹਾ। ਬੇਤਾਲਾ ਦਾ ਅਖਰੀ ਅਰਥ ਹੈ ਜਿਹੜਾ ਆਪਣੀ ਜ਼ਿੰਦਗੀ ਦੇ ਰਾਹ ਤੋਂ ਖੁੰਝ ਚੁੱਕਾ ਹੈ। ਬੇਤਾਲੇ ਦਾ ਅਰਥ ਇਉਂ ਕਰ ਲਈਏ, ਚੰਗੀ ਪਲੀ ਰੋਟੀ ਚੱਲਦੀ ਹੋਵੇ ਅਤੇ ਰੋਟੀ ਨੂੰ ਲੱਤ ਮਾਰ ਕੇ ਜਿੱਥੇ ਮੁਸੀਬਤ ਪਈ ਹੋਵੇ ਉੱਥੇ ਜਾ ਕੇ ਰਬਾਬ ਵਜਾਉਣ ਲੱਗ ਪਵੇ। ਕਿੰਨਾ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਬੇਤਾਲਾ ਕਿਹਾ। ਬੇਤਾਲਾ ਉਹਨਾਂ ਨੇ ਕਿਹਾ ਜਿਹੜੇ ਅਖੌਤੀ ਵਿਦਵਾਨ ਸਨ ਪਰ ਸਮਾਜ ਦਾ ਭਲਾ ਨਹੀਂ ਸਨ ਕਰਦੇ। ਜਦੋਂ ਗੁਰੂ ਨਾਨਕ ਨੇ ਬੋਲ ਕੇ ਕਿਹਾ ਹਰਨਾ ਬਾਜਾਂ ਤੈ ਸਿੱਕਦਾਰਾਂ ਮਲਾਰ ਕੀ ਵਾਰ, ਹਰਨਾ ਬਾਜਾਂ ਤੈ ਸਿੱਕਦਾਰਾਂ ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜ਼ਾਤ ਫਹਾਇਨ ਅੱਗੇ ਨਾਹੀਂ ਥਾਉ, ਸੋ ਪੜਿਆ ਸੋ ਪੰਡਿਤ ਬੀਨਾ ਜਿੰਨੀ ਕਮਾਣਾ ਨਾਉ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ। ਤਿੰਨ ਗੱਲਾਂ ਕਹੀਆਂ, ਤੂੰ ਵਿਦਵਾਨ ਹੈ ਤੇ ਵਿਦਵਾਨ ਹੈ ਤੇ ਤੇਰੇ ਪਿੱਛੇ ਤੇਰਾ ਸਮਾਜ ਰੁਲ ਕੇ ਮਰਦਾ, ਇਹਨਾਂ ਦਾ ਭਲਾ ਤੂੰ ਕੀ ਕੀਤਾ ਹੈ। ਕਹਿਣ ਲੱਗੇ ਤੇਰੀ ਪੜ੍ਹਾਈ ਤਾਂ ਉਸ ਹਰਨ ਦੀ ਪੜ੍ਹਾਈ ਕਹਿ ਜਿਹਨੂੰ ਸ਼ਿਕਾਰੀ ਨੇ ਸਿਖਾਇਆ, ਆਪਣੇ ਵਰਗੇ ਹਰਨਾਂ ਨੂੰ ਜੰਗਲ ਵਿੱਚ ਲਿਆ ਕੇ ਸ਼ਿਕਾਰੀ ਦੇ ਮੂੰਹ ਦਾ ਮਾਸ ਬਣਾ ਦਿੱਤਾ। ਤੇਰੀ ਪੜ੍ਹਾਈ ਤਾਂ ਉਸ ਬਾਜ ਦੀ ਤਰ੍ਹਾਂ ਜਿਹੜਾ ਆਪਣੀ ਚੁੰਝ ਨਾਲ ਆਪਣੇ ਪੰਜਿਆਂ ਨਾਲ ਤਿੱਤਰ ਬਟੇਰੇ ਲਿਆ ਕੇ ਸ਼ਿਕਾਰੀ ਨੂੰ ਦਿੰਦਾ, ਤੂੰ ਕਾਹਦਾ ਪੜ੍ਹਿਆ, ਪੜ੍ਹ ਕੇ ਆਪਣੇ ਹੀ ਸਮਾਜ ਦਾ ਕਤਲ ਪਿਆ ਕਰਨਾ। ਫਿਰ ਉਹਨਾਂ ਕਿਹਾ ਮਹਾਰਾਜ ਸਾਡਾ ਕਸੂਰ ਥੋੜ੍ਹਾ, ਇੱਥੇ ਰਾਜਿਆਂ ਕੋਲ ਤਾਕਤ ਹੈ। ਬਾਬੇ ਨਾਨਕ ਨੇ ਕਿਹਾ ਹੁਣ ਦੇ ਰਾਜੇ ਵੀ ਉਹਨਾਂ ਸ਼ਬਦ ਵਰਤੇ, ਤੂੰ ਪੜ੍ਹਿਆ ਲਿਖਿਆ ਹਰਨਾ ਬਾਜਾਂ ਤੈ ਸਿੱਕਦਾਰਾਂ, ਅਤੇ ਜਦੋਂ ਰਾਜਾ ਆਇਆ ਕਹਿਣ ਲੱਗੇ ਰਾਜੇ ਸ਼ੀ ਮੁਕੱਦਮ ਕੁੱਤੇ, ਇਹਨਾਂ ਕਿਹਾ ਛੱਡੋ ਪਰਾਂ ਬੇਤਾਲਾ, ਜਿਹੜਾ ਜਾਣ ਬੁੱਝ ਕੇ ਲੜਾਈਆਂ ਮੁੱਲ ਲੈਂਦਾ ਇਹਦਾ ਦਿਮਾਗ ਨਹੀਂ ਜੇ ਠੀਕ, ਸੱਚ ਜਾਣੋ ਬੇਤਾਲਾ। ਇਹਨਾਂ ਕਿਹਾ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਾਂਦਾ, ਚਾਕਰ ਉਹਨਾਂ ਦੀਆਂ ਨੌਂਦਰਾਂ ਨੇ ਅਤੇ ਨੌਂਦਰਾਂ ਕੀ ਕਰਦੀਆਂ ਨੇ, ਘਾਉ ਭਰਦੀਆਂ ਨੇ। ਹੁਣ ਜਿਹੜੇ ਮਹੀਨੇ ਜਾਂਦੇ ਨੇ ਨਾ ਚੇਤੇ ਰੱਖਿਓ, ਉਹ ਆਪ ਨਹੀਂ ਲੈਣ ਵਾਸਤੇ ਆਉਂਦੇ, ਉਹਨਾਂ ਦੇ ਬੰਦੇ ਹਰ ਸ਼ਹਿਰ ਵਿੱਚ ਫਿੱਟ ਹੁੰਦੇ ਨੇ, ਅਫਸਰ ਉਹਨਾਂ ਦੇ ਫਿੱਟ ਹੁੰਦੇ ਨੇ ਅਤੇ ਉਹ ਖੁਦ ਕਹਿੰਦੇ ਨੇ ਅਸੀਂ ਕੀ ਕਰੀਏ, ਅਸੀਂ ਤਾਂ ਮਹੀਨਾ ਉੱਥੇ ਅੱਗੇ ਦੇਣਾ। ਅਤੇ ਮੈਂ ਸੋਚਣਾ ਬਾਬਾ ਨਾਨਕਾ ਇਹ ਤਾਂ ਅਜੇ ਫਿਰ ਅਜੇ ਤੁਰੇ ਫਿਰਦੇ ਨੇ, ਉਹਨਾਂ ਦੇ ਨੌਕਰ ਜਿਹੜੇ ਨੇ ਉਹ ਨੌਂਦਰਾਂ ਨੇ, ਇਹ ਬਾਣੀ ਦੀਆਂ ਤੁਕਾਂ ਨੇ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਉਹ ਚੰਗੇ ਭਲੇ ਬੈਠੇ ਦੁਕਾਨਦਾਰਾਂ ਨੂੰ ਕਹਿਣਗੇ ਖਬਰਦਾਰ ਇੰਨਾ ਮਹੀਨਾ ਦੇ ਦਿਆ, ਜੇ ਸੁੱਤਿਆਂ ਨੂੰ ਉਠਾ ਕੇ ਠੱਗਦੇ ਪਏ ਨੇ। ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਾਂਦਾ, ਨੌਂਦਰ ਨੇ ਚਾਕਰ ਪਾਇਨ ਘਾਏ ਘਾਓ, ਕੁਝ ਮੰਤਰੀ ਖਾ ਗਏ ਅਤੇ ਬਾਕੀ ਰਹਿ ਗਏ ਕੁੱਤੇ। ਕਹਿਣ ਲੱਗੇ ਰੱਤ ਪਿੱਤ ਕੁੱਤੇ ਉਹ ਚੱਟ ਜਾਓ। ਜਦੋਂ ਬਾਬੇ ਨੇ ਕਿਹਾ ਲੋਕਾਂ ਕਿਹਾ ਇਹ ਤਾਂ ਲੜਾਈ ਮੁੱਲ ਲੈਂਦਾ ਹੈ, ਇਹਨੂੰ ਨਾ ਬੁਲਾਇਓ, ਇਹ ਬੇਤਾਲਾ ਜੇ ਜ਼ਿੰਦਗੀ ਦੀ ਤਾਲ ਤੋਂ ਖੁੰਝ ਚੁੱਕਾ ਹੈ। ਮੈਂ ਇੱਕ ਪ੍ਰਮਾਣ ਬੇਤਾਲੇ ਸੰਬੰਧੀ ਦੇ ਕੇ ਸੰਖੇਪ ਵਿੱਚ ਅੱਗੇ ਤੁਰਨਾ ਪਿਆ, ਮੈਂ ਉਹ ਆਪ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਹਾਂ। ਹਿੰਦੁਸਤਾਨ ਦੇ ਸਾਹਿਤ ਵਿੱਚ ਅੱਜ ਜੋ ਮਰਜ਼ੀ ਕੋਈ ਦਮਗਜੇ ਮਾਰੇ, ਇੱਕ ਉਰਦੂ ਦਾ ਅਦੀਬ ਕਹਿੰਦਾ ਹੈ ਕਿ ਜਦੋਂ ਇਸ ਆਜ਼ਾਦੀ ਲਈ ਲੋੜ ਪਈ ਸੀ ਅਤੇ ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਹੈ ਨਾ ਮੁਗਲਾਂ ਦੇ ਸੰਬੰਧ ਵਿੱਚ ਹਿੰਦੁਸਤਾਨ ਦੀ ਗੁਲਾਮੀ ਅਤੇ ਸੰਗਲ ਤੋੜਨ ਲਈ, ਸਭ ਤੋਂ ਪਹਿਲੀ ਆਵਾਜ਼ ਬਾਬੇ ਨਾਨਕ ਦੇ ਮੁੱਖ ਤੋਂ ਨਿਕਲੀ ਅਤੇ ਐਮਨਾਬਾਦ ਦੀ ਧਰਤੀ ਤੋਂ ਨਿਕਲੀ। ਹੁਣ ਭਾਵੇਂ ਸਾਨੂੰ ਕਹਿਣ ਵੀ ਇਹ ਛੱਡੋ ਜੀ ਵੱਖਵਾਦੀ ਅੱਤਵਾਦੀ, ਉਰਦੂ ਦਾ ਇੱਕ ਅਦੀਬ ਕਹਿੰਦਾ ਗੁਲਸਤਾਂ ਕੋ ਖੂਨ ਕੀ ਜ਼ਰੂਰਤ ਪੜੀ ਤੋ ਸਭ ਸੇ ਪਹਿਲੇ ਗਰਦਨ ਕਟਾਈ ਖਮ ਨੇ। गुलशतां को खूं की जरूरत पड़ी तो सबसे पहले गर्दन कटाई हमने। अब बहार आई ये चहल अहले चमन कहते हैं, चमन हमारा है तुम्हारा नहीं। लोड़ पई बाबा नानक अहमदाबाद गए ने, उथे मैं दो बेनतियां करनिया चाहना हूं। अज मुसीबत पै जाए, पता लग जाए भी फलाना बंदा साडा रिश्तेदार फस गए, ते रिश्तेदार मिलना भी छड़ गए सा। आ पिछे जदों दौर आया सके रिश्तेदार कन्नियां कतरा के रोटी नहीं सी कोई देंदा हुंदा। मेरा बाबा नानक बैठा लालो दे घर, रबाब जा के कहिंदा लालो आ कुछ खून वाला ही, आ कुछ वापरन वाला ही। ते कहन लगे लालो चेते रखी तेनू गए चले आ एक एक गल सच होवेगी। ते बाबा फिर किते दूर चले जाइए, कहन लगे मर्दां दा काम नहीं कि सच दी गल कह के भज जाना। जिस दिन कतलो गारत होवेगी चेते रखी अज मेरी गल नहीं मानदे। लोग उस दिन अहमदाबाद नू छड के घरां नू दूर दौड़दे पए सन, ते बाबा नानक सब कुछ छड के अहमदाबाद दे विच वड़दा पिया सी। ये उल्टी गल ही ना, लोगों कह लड़ाई मुल लैन आ गया। लोग बाबर तो डरते सन, तो बाबा नानक रबाब चुके बाबर के सामने जा खलोता है। तो उन्होंने बेताला ही कहना सी ना भी जान बुझ के लड़ाइया मुल लैंदा। उते हजूर ने कहा जैसी मैं आवै खसम की बाणी तैसड़ा करी ज्ञान वेला। प्यारियो इस दर्द न हिंदुस्तान के लोग समझन, जेड़े लोग गुरु नानक की बाणी पढ़ते ने, मैं कहना उन्होंने समझ पै जाएगी। सब तो पहली वरी साहित विच जे हिंदुस्तान शब्द वरत्या तो गुरु नानक साहब ने वरत्या। कहन लगे पाप की जंझ लै काबलों धाया, जैसी मैं आवै खसम की बाणी तैसड़ा करी ज्ञान वे लालो। पाप की जंझ लै काबलों धाया मंगेगा पता है कि इस्त्रियां दा दान मंगेगा। पर ये पता सी, मैं कहना इस बेनती नूं समझो। अहमदाबाद क्या जोरी मंगै दान वे लालो, जोरी दा अखरी अर्थ ते ताकत नहीं, इस्त्रियां दा दान मंगेगा। पर पता सी बाबा नानका तेरे शेर दूल्हे पैदा होण गए, बाबर क्या तो इस्त्रियां खो के वापस घरां विच पचाया करन। बाबे ने पहले जामे कहा जैसी मैं आवै खसम की बाणी तैसड़ा करी ज्ञान वे लालो, पाप की जंझ लै काबलों धाया, जोरी मंगै दान वे लालो, शर्म धर्म दो छप खलोए, कूड़ फिरे प्रधान वे लालो, काजियां बामना की गल थकी, अगद पड़े शैतान वे लालो। ओदे विच कुछ बचन कह कहिंदे ने बच्चे व्याहे जांदे ने, लोग सोले गाउंदे ने, देख अज जेड़े साडे तो नफरत करदे ने, इत्थे खून के सोले गावियां नानक, रत का कुंगू पाए वे लालो, इत्थे खून दे सोहले गाए जाणगे, रत दे संधूर पाए जाणगे। खून के सोहले गावियां नानक, रत का कुंगू पाए वे लालो। ते देखी लालो समा आ रहा काया कपड़ टुक टुक होसी, हिंदुस्तान समाल सी बोला, इन्हां मेरे बोलां नूं याद करके रोणगे। पर समा निकल जाना है उदो, आमन 78 है जान 97 शेर शाह सूरी वाली इशारा, होर भी उठ सी मर्द का चेला। लालो कहिंदा बाबा ये कुछ होना है, कहन लगे सच जानी भुलेखा ना रहे, सच की बाणी नानक आखै, सच सुनाए सी सच की बेला, सच की बाणी ते सच के वेले ते सच कहण वाले लोका कहिया छड्डो परां, कोई आखै भूतना को कहे बेताला। प्यारियो भाणा वापर गया, अहमदाबाद दीआं गलियां विच नालियां विच पाणी दी थां ते खून वगिया। जिहड़े लोग बाबे नानक नूं टिचरां करदे सन कि लकड़ां करन वाले तरखाण दे घर विच बैठा है, अज बाबे ने रबाब चुकी कहन लगे मरदानिया आ तुर चलीए। हुण बेताला ही आप ही कहना सी, मुसीबत विच अपने भी साथ छड़ जांदे ने। अहमदाबाद विच कोई किसे दा दर्दी नहीं सी, सिर्फ एक रबाब नाल रब दे गीत गाण वाला बुकिया सिंह उजाड़ विच गुरु नानक साहब खलोते ने। ते उन्हां नूं देख के पहली गल तां उन्हां दी ऐशो प्रस्ती नूं कही जिहड़ी ओह ऐश विच मद सन। कहन लगे देख लालो रब दीआं खेडां, पहलां आए सां रब चेते नहीं सी, ते चेते रखियो अरदास कीती नाल आदेश
बाबा आदेश आद पुरख तेरा अंत ना पाया तू कर कर देखें बेश। कह लगे लालो देख ओ बैठिया नी औरतां जिन्हां दी सुंदरता दी मिजाज झली नहीं सी जांदी जिन सिर सोहन पट्टियां मांगी पाए संदूर से सिर काती मुनियन गल विच आवे धूड़ महलां अंदर खुंदियां हुण बहन ना मिलन हदूर आदेश बाबा आदेश आद पुरख तेरा अंत ना पाया तू कर कर देखें वेश। जदो सियां वेहाइयां लाड़े सोहन पास खिंडोली चढ़ आईयां दंद खंड कीते रास उपरों पानी वारी है झले चिमकन पास एक लख लैन बैठियां लख लैन खड़ियां आ देख लालो गरी शुहारे खांदियां मानन सेजड़ियां तिन गल सिलकां पाईयां टुटन मोत सरियां उन्हां दे गले विच रस्से पाए ने ओ प्यारियो सच ते हरदे दा दर्द लै के तिन गल सिलकां पाईयां टुटन मोत सरियां ते कहन लगे रब ने कहर कीता बाबा कहिंदा नहीं तन जोबन दो वैरी होए जिन्नी रखे रंग लाए दूता नू फुरमाया ले चले पत गवाए। हुण जिहड़ी मैं तीसरी इत्थे बेनती करनी चाहना हूं खमले तो पहला भी क्या यह कुछ वापरेगा वापर गया ते फिर भी आ गया दर्दां दा दर्द मनाण वाला ते अज बाबर दे सामने बाबा पहली बार होया है। मैं बेनती करना हुन्ना कि बाणी विच दो शब्द मिलते ने एक मिलता ताया ते दूजा शब्द मिलता पठाया ते कठी आए ने पाप की जांजलै काबलों ताया ते दूजे पासे सुनी पुकार दातार प्रभ गुर नानक जग माहे पठाया। ताया होया नू जे मूँह मोड़ सकते ने ते केवल पठाए हो ही मोड़ सकते ने जदो तावा करके ओ ताया ते बाबा ताया नहीं बाबा पठाया गया है भेजे गए ने हुण आए सामने ते पहली एक गल कही कहन लगे बाबर दे सामने खलो के ते मैं ते एक बेनती करना हुन्ना असी कहने सत पुश्तां दा राज दे दिता बाबर नू ओ प्यारे हो मेरा गुरु नानक जिन्हू पाप दी जंज दा लाड़ा कहिंदा है उन्हू सत पुश्तां जुल्म करन वास्ते कदी वर नहीं दे मैनू बख्श दिया जी। उहदे लई शब्द बाणी विच दो वरते कहन लगे जमदूत बन के आ गया बाबर यह शब्द कोई कह सकता है हुण लोकां ने आप ही बेताला कहना सी भी इस बंदे ने हजारां बंदे मार के खून दियां नदियां बगा दित्तियां उहदे सामने खलोता ना बंदूक ना पिस्तौल ना नेजा सिर्फ एक शब्द ते दूजी एक तार पकड़न वाला रबाबी सामने खलो के कहन लगे खुरासान खसमाना किया हिंदुस्तान डराया आपे दोष ना देई करता जम कर मुगल चढ़ाया। कहन लगे एती मार पई कर लाने तैं की दर्द ना आया करता तू सबना का सोई जे सकता सकते को मारे तामन रोस ना होई सकता शी मारे पै वगे खसम सा पुरसाई। कहन लगे बाबर तू जमदूत बन के आया है आ रोक अपने सिपाहियां नू खड़के कुत्ते बने ने रतन वगाड़ वगोए कुत्ती मोया सार ना काई रतना वर्गे शरीर इन्हां ने पाण सुटे ने प्यारियो जदों बलदी अग विच खलो के कह देना तू जमदूत ते तेरे सिपाही कुत्ते लोकां कहा डरो इस बाबे तो ते जान बुझ के लड़ाइयां मुल पिया लैंदा इन्हां लोकां ने कहा ये बेताला है बेनती समझो जिन्हां दे पखंड उधेड़े उन्हां कह दिता कोई आख है भूतना जिन्हां दे सामने खलो के सच बोलिया को कहे बेताला। हुण एक तीजे लोग सन उन्हां ने कहा नहीं भूतना बेताला नहीं कोई आख है आदमी नानक बेचारा ये तो सादा जा बंदा है आदमी क्यों कहा क्यों क्योंकि अज तीकरा किसे ने नीवियां नू चुकिया नहीं सी अपना भाई सब तो पहला जे किसे ने भरा बनाया अज तो असी राजनीति वरतने ना चोणा वाले दिन आ नीवी जात वालियां दे न्याणियां नू चुकी जाणगे कदी गुरद्वारे झाड़ू नहीं लाया हुंदा उन्हां दियां गलियां दा कूड़ा इकट्ठा करी जाणगे साडे नेता गुरद्वारे नहीं झाड़ू लाणगे क्योंकि गुरद्वारे झाड़ू लाण ते किते अकल आ जाए इन्हां नू गलियां च लाणगे खलोते उन्हां दा कूड़ा जिहड़ा कूड़ा सड़दा उन्हां दा कूड़ा सट्टन तुर पैंदे आदमी विचारा क्यों क्या
ਮੇਰਾ ਬਾਬਾ ਨਾਨਕ ਸੱਚਾ ਪਾਤਸ਼ਾਹ ਮਰਦਾਨੇ ਦੀ ਰਬਾਬ ਸੁਣੀ, ਤਾਰ ਸੁਣੀ ਅਤੇ ਇੱਕੋ ਗੱਲ ਕਹੀ, ਕਹਿਣ ਲੱਗੇ ਕੋਲ ਬੈਠੇ 10 ਸਾਲ ਵੱਡਾ ਸੀ ਮਰਦਾਨਾ ਬਾਬੇ ਨਾਨਕ ਤੋਂ, 48 ਸਾਲ ਉਹਨੇ ਰਬਾਬ ਵਜਾਈ। ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਨੇ 52 ਸਾਲ ਵਰਦਾਈ ਅਤੇ ਅਸਾਂ ਕੀ ਬਣਾਇਆ ਉਹਦੇ ਨਾਲ। ਉਹ 52 ਸਾਲ ਗੁਰੂ ਨਾਨਕ ਦੇ ਪਿੱਛੇ ਤੁਰਨ ਵਾਲਾ ਅਤੇ ਉਹਨੂੰ ਕਿਉਂ ਆਦਮੀ ਵਿਚਾਰਾ ਕਿਹਾ? ਜਦੋਂ ਕਹਿਣ ਲੱਗੇ ਮਰਦਾਨਿਆ ਤੈਨੂੰ ਰਾਗ ਦੀ ਸੂਝ ਹੈ, ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾ, ਤੇਰਾ ਦੀਨ ਦੁਨੀ ਭਲਾ ਹੋ ਗਿਆ। ਅਸੀਂ ਭਾਵੇਂ ਅੱਜ ਕਹਿੰਦੇ ਹਾਂ ਰਾਗੀ, ਆ ਸਾਡੇ ਪ੍ਰਬੰਧਕਾਂ ਦਾ ਸੁਭਾਅ ਹੁੰਦਾ, ਸਾਰੇ ਨਹੀਂ, 2% ਦਾ ਰਾਗੀ। ਉਹ ਗੁਰਮੁਖੋ ਇੱਥੇ ਰਾਗੀ ਨਹੀਂ, ਇੱਥੇ 2 ਸ਼ਬਦ ਨੇ, ਰਬਾਬੀ ਅਤੇ ਕੀਰਤਨੀਆਂ। ਰਾਗੀ ਕੁਝ ਹੋਰ ਚੀਜ਼ ਹੈ, ਕੀਰਤਨੀਆਂ ਕੁਝ ਹੋਰ ਚੀਜ਼ ਹੈ। ਰਾਗ ਗਾਉਣ ਵਾਲਾ ਤਾਂ ਇਸ਼ਕ ਮਜਾਜੀ ਦੀਆਂ ਗਜ਼ਲਾਂ ਗਾਉਂਦਾ ਹੈ, ਪਰ ਚੇਤੇ ਰੱਖਿਓ ਰਾਗ ਵਿੱਚ ਸ਼ਬਦ ਗਾਉਣ ਵਾਲਾ ਰਾਗੀ ਨਹੀਂ, ਉਹ ਕੀਰਤਨੀਆਂ ਹੁੰਦਾ। ਉੱਥੇ ਰਬਾਬੀ ਵਰਤੇ, ਇਹ ਨਹੀਂ ਕਿਹਾ ਰਾਗੀ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਰਬਾਬੀ ਬਾਰੇ, ਉਹ ਕਹਿੰਦੇ ਨੇ ਮਰਦਾਨੇ ਦੀ ਰਬਾਬ ਦਾ ਬਦਲ ਨਹੀਂ ਪਰਤ ਕੇ ਲੱਭਣਾ, ਘੱਲ ਕੇ ਫਿਰੰਦੇ ਢਿੱਗ, ਪੰਜਾਬੀ ਦੇ ਸ਼ਬਦ ਨੇ। ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਉਣਾ ਸੀ, ਹੁਣ ਆਪ ਹੀ ਸਿਖਾਇਆ। ਦਰਦ ਕੀ ਸੀ? ਅਸਲ ਵਿੱਚ ਉਹ ਰਬਾਬ ਪਹਿਲਾਂ ਵਜਾਉਂਦਾ ਸੀ ਪਰ ਸਿਫਤਾਂ ਕਰਦਾ ਸੀ ਜਜਮਾਨਾਂ ਦੀਆਂ। ਬਾਬੇ ਨਾਨਕ ਨੇ ਕਿਹਾ, ਨਹੀਂ ਉਹ ਮਰਦਾਨਿਆ, ਤੈਨੂੰ ਰਾਗ ਦੀ ਸੂਝ, ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਕਹਾ, ਤੇਰਾ ਦੀਨ ਦੁਨੀ ਭਲਾ ਹੋਵੇ। ਅਤੇ ਫਿਰ ਇੱਕ ਗੱਲ ਅਗਲੀ ਕਹੀ, ਕਹਿਣ ਲੱਗਾ ਬਾਬਾ ਬੱਚੇ ਭੁੱਖੇ ਮਰਨਗੇ, ਤੇਰੇ ਨਾਲ ਤੁਰਾਂਗਾ, ਰੋਟੀ ਦਾ ਕਿਵੇਂ ਚੱਲੇਗਾ? ਮੈਂ ਕਹਿੰਦਾ ਗੁਰੂ ਕੇ ਕੀਰਤਨੀਏ, ਗੁਰੂ ਕੇ ਪ੍ਰਚਾਰਕਾਂ। ਉਸ ਦਿਨ ਬਾਬੇ ਨੇ ਕਿਹਾ, ਮਰਦਾਨੇ ਤੂੰ ਮੇਰਾ ਭਾਈ ਹੈ, ਮੇਰਾ ਭਰਾ, ਮੈਂ ਇਕੱਲਾ ਇੱਕ ਹਾਂ, ਮੈਂ ਤੈਨੂੰ ਆਪਣਾ ਭਰਾ ਬਣਾਇਆ, ਤੂੰ ਮੇਰਾ ਭਾਈ ਹੈ। ਅਤੇ ਦੂਜੀ ਗੱਲ ਚੇਤੇ ਰੱਖੀ, ਅੱਜ ਤੋਂ ਬਾਅਦ ਕਿਸੇ ਦਰ ਤੋਂ ਮੰਗਣਾ ਨਹੀਂ, ਮੇਰਾ ਘਰ ਤੇਰਾ ਘਰ ਹੈ ਅਤੇ ਤੇਰਾ ਘਰ ਮੇਰਾ ਘਰ। ਏਡਾ ਵੱਡਾ ਉੱਚਾ ਰੁਤਬਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕਹਿੰਦੇ ਨੇ ਘੱਲ ਕੇ ਫਿਰੰਦੇ ਢਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਵਜਾਉਣਾ ਸੀ। ਚਾਰੇ ਕੁੰਟੀ ਤਾਰ ਵੱਜੀ, ਜੰਗਲੀ ਪਹਾੜੀ ਥੱਲੀ, ਜਿੰਨੀ ਸੁਣੀ ਹੋਇਆ ਪਰ ਰਿਹਾ ਆਵਣ ਨਾ ਜਾਣਾ ਸੀ। ਸੱਜਣ ਜਾਂ ਠੱਗ, ਜੱਗ ਲੋਧੀ ਜਾਂ ਕਾਬਰਾਂ ਨੇ, ਬਾਬਰ ਜਾਂ ਜਾਬਰਾਂ ਨੇ, ਸੁਣਿਆ ਤਰਾਨਾ ਸੀ ਬਾਬੇ ਦਾ ਰਬਾਬੀ। ਰੱਬ ਆਬੀ ਭਿੰਨੀ ਤਾਰ ਜਿਹਦੀ, ਰੱਬ ਆਬੀ, ਰੱਬ ਦਰਤ ਪਰਮਾਤਮਾ, ਆਬੀ ਦਰਤ ਪਾਣੀ, ਉਹਦੀ ਤਾਰ ਸੁਣ ਕੇ ਤਾਂ ਸੁੱਕੇ ਮਨਾਂ ਨੂੰ ਵੀ ਰੱਬ ਨੂੰ ਮਿਲਦੀ ਪਿਆਸ ਪੈਦਾ ਹੋ ਜਾਂਦੀ ਸੀ। ਬਾਬੇ ਦਾ ਰਬਾਬੀ, ਰੱਬ ਆਬੀ ਭਿੰਨੀ ਤਾਰ ਜਿਹਦੀ, ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਆਦਮੀ ਵਿਚਾਰਾ ਕਿਹਨਾਂ ਨੇ ਕਿਹਾ? ਉਹਨਾਂ ਨੇ ਜਿਨ੍ਹਾਂ ਨੂੰ ਪਤਾ ਲੱਗਾ ਕਿ ਬਾਬਾ ਤਾਂ ਕਹਿੰਦਾ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕਹਿਣ ਲੱਗੇ ਇਹ ਇਨਸਾਨ ਜੇ ਜਿਸ ਨੇ ਕਹਿ ਦਿੱਤਾ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਕਹਿਣ ਲੱਗੇ ਇਹ ਆਦਮੀ ਵਿਚਾਰਾ ਹੈ, ਧਿਆਨ ਦਿਆ ਜੇ। 3 ਨਾਂ ਸਮਾਜ ਨੇ ਦਿੱਤੇ ਅਤੇ ਆਓ ਮੇਰੇ ਬਾਪੂ ਦੀ ਫਿਲਾਸਫੀ ਰੁੱਖੀ ਨਹੀਂ, ਇਹ ਕਠੋਰ ਨਹੀਂ, ਇਹ ਬੇਸਵਾਦੀ ਨਹੀਂ। ਅਗਲਾ ਬਚਨ ਸੀ, ਨਹੀਂ ਲੋਗੋ ਮੈਂ ਕੀ ਹਾਂ, ਮੈਂ ਸ਼ਬਦ ਵਰਤਿਆ ਸੀ ਕੀ ਸੀ ਨਹੀਂ ਕਹਿਣਾ, ਸੀ ਉਹਨਾਂ ਲਈ ਕਿਹਾ ਜਾਂਦਾ ਜਿਹੜੇ ਚਲੇ ਜਾਂਦੇ ਨੇ। ਮੇਰਾ ਬਾਬਾ ਆਇਆ ਪਰ ਆ ਕੇ ਗਿਆ ਨਹੀਂ। ਤੁਸੀਂ ਪੁੱਛੋਗੇ ਕਿਉਂ ਨਹੀਂ ਗਿਆ? ਮੈਨੂੰ ਉਸ ਸਾਧੂ ਦੇ ਬਚਨ ਅਜੇ ਤੀਕਰਾ ਚੇਤੇ ਨੇ, ਸਾਰੀ ਜ਼ਿੰਦਗੀ ਬਿੰਦਰਾ ਬਣ, ਰਾਧਾ ਬਣ ਕੇ ਨੱਚਦਾ ਰਿਹਾ, ਹਰਿਮੰਦਰ ਵਿੱਚ ਕੀਰਤਨ ਸੁਣਿਆ ਅਤੇ ਪਰਤ ਕੇ ਇੱਥੋਂ ਜੋਗਾ ਰਹਿ ਗਿਆ। ਉਹਨਾਂ ਪੁੱਛਿਆ ਕੀ ਅਨੁਭਵ ਕੀਤਾ? ਕਹਿੰਦਾ ਬਾਕੀ ਸਾਰੇ ਆਏ ਆਪਣੇ ਆਪਣੇ ਸਮੇਂ ਨਾਲ, ਆ ਕੇ ਚਲੇ ਗਏ, ਅਰੇ ਬਾਬਾ ਨਾਨਕ ਆਇਆ ਵੋ ਗਿਆ ਨਹੀਂ। ਕਿਉਂ? ਕਹਿਣ ਲੱਗਾ ਕੀਰਤਨ ਦਾ ਰੂਪ ਧਾਰਨ ਕਰਕੇ ਸੰਸਾਰ 'ਤੇ ਰਹਿ ਗਿਆ। ਕੀਰਤਨ ਦਾ ਰੂਪ, ਗੁਰੂ ਨਾਨਕ ਸਾਹਿਬ ਕੀ ਨੇ? ਕੋਈ ਆਖੇ ਪੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਪਰ ਬਾਬਾ ਜੀ ਕਹਿੰਦੇ ਨੇ ਭਇਆ ਦੀਵਾਨਾ ਸ਼ਾਹ ਖਾਂ, ਮੈਂ ਦੀਵਾਨਾ ਹਾਂ। ਕਿਹੜਾ ਦੀਵਾਨਾ? ਭਉ ਤੇਰਾ ਭਾਂਗ, ਪਿਆਰ ਕਰਨ ਵਾਲਾ ਦੀਵਾਨਾ, ਮਸਤਾਨਾ, ਪਰਵਾਨਾ, ਰੱਬ ਦੇ ਰੰਗ ਵਿੱਚ ਰਤਿਆ, ਘੰਟਿਆਂ ਬੱਧੀ ਚੌਂਕੜਾ ਮਾਰ ਕੇ ਰਸ ਮਾਣਦਾ, ਤੇ ਮਰਦਾਨਾ ਇੱਕ ਦਿਨ ਸ਼ਬਦ ਕਹਿੰਦਾ ਮੈਂ ਸੰਪੂਰਤਾ ਕਰ ਲਗਾ ਮੈਨੂੰ ਬਖਸ਼ ਦਿਆ ਜੇ। ਇੱਕ ਦਿਨ ਕਹਿੰਦਾ ਬਾਬਾ ਅਸਾਂ ਨੂੰ ਵਿਦਾ ਕਰ ਆਪਣੇ ਨਾਲੋਂ, ਤੇਰੀ ਮੇਰੀ ਨਹੀਂ ਨਿਭਣੀ। ਹੱਸ ਕੇ ਕਹਿਣ ਲੱਗੇ ਵੇ ਮਰਦਾਨਿਆਂ ਕਿਵੇਂ ਸਾਡੇ ਨਾਲ ਰਹਿ ਤਾਂ ਸਹੀ। ਕਹਿਣ ਲੱਗਾ ਨਹੀਂ ਬਾਬਾ ਨਹੀਂ, ਤੇਰੀ ਮੇਰੀ ਨਿਭਣੀ ਨਹੀਂ। ਵੇਖੋ ਉਸ ਗੁਰਮੁਖ ਨੇ ਕੀ ਮਾਣਿਆ, ਬਾਬੇ ਕੋਲੋਂ ਕੀ ਦੇਖਿਆ। ਪਹਿਲੇ ਪ੍ਰਮਾਣ ਸੁਣੇ ਆਪਾਂ ਕਹਾਂਗੇ ਰੁੱਖੇ ਸਨ ਨਖੀ। ਬਾਬਾ ਜੀ ਕਹਿਣ ਲੱਗੇ ਮੇਰੀ ਤੇਰੇ ਉੱਪਰ ਬਹੁਤ ਖੁਸ਼ੀ ਹੈ ਮਰਦਾਨਿਆਂ। ਕਹਿਣ ਲੱਗਾ ਸੁਭਾਨ, ਤੇਰੀ ਖੁਸ਼ੀ ਨੂੰ ਅਸਾਂ ਨੂੰ ਵਿਦਿਆ ਕਰ। ਉੱਠ ਪਏ, ਬਾਂਹ ਪਕੜ ਕੇ ਨਾ ਨੇਤਰਾਂ ਦੇ ਵਿੱਚ ਨੇਤਰ ਪਾ ਕੇ ਕਹਿਣ ਲੱਗੇ ਵੇ ਮਰਦਾਨਿਆਂ ਕਿਵੇਂ ਰਹਿ ਵੀ ਸਾਡੇ ਨਾਲ। ਮਰਦਾਨਾ ਰੋ ਪਿਆ, ਕਹਿਣ ਲੱਗੇ ਕਿਵੇਂ ਰਹਿ ਵੀ ਸਾਡੇ ਨਾਲ। ਕਹਿਣ ਲੱਗਾ ਬਾਬਾ ਤੂੰ ਅਤੀਤ ਪੁਰਖ ਹੈ, ਵਸ ਦੀ ਜਾਏ ਨਾਹੀਂ ਉਜਾੜ ਉਜਾੜ ਚੱਲੇ। ਤੂੰ ਭੀੜਾਂ ਵਿੱਚ ਨਹੀਂ ਖਲਜਗਣ ਪਾਉਂਦਾ, ਤੂੰ ਅਤੀਤ ਪੁਰਖ ਹੈ, ਤੂੰ ਕੀਰਤਨ ਕਰਨਾ, ਮੈਂ ਤੇਰੇ ਨਾਲ ਬੋਲਣਾ। ਕੀਰਤਨ ਕਰਕੇ ਕਿੰਨਾ ਸਮਾਂ ਨੇਤਰ ਬੰਦ ਕਰਕੇ ਕਿਸੇ ਰਸ ਨੂੰ ਮਾਣਨਾ, ਮੈਂ ਤੇਰੇ ਨਾਲ ਤਾਂ ਰਹਾਂਗਾ ਜੇ ਕੀਰਤਨ ਵਿੱਚ ਮੈਨੂੰ ਆਪਣੇ ਵਰਗਾ ਸਵਾਦ ਦੇ ਦੇ। ਪਿਆਰਿਓ ਭਇਆ ਦੀਵਾਨਾ ਸ਼ਾਹ ਕਾ ਹੈ, ਆਪਣੇ ਵਰਗਾ ਬਾਪੂ ਸਵਾਦ ਦੇ। ਦੂਜੀ ਕਿਰਪਾ ਕਰ, ਮੈਨੂੰ ਭੁੱਖ ਨਾ ਲੱਗੇ। ਤੈਨੂੰ ਕਿੰਨੇ ਕਿੰਨੇ ਦਿਨ ਭੁੱਖ ਨਹੀਂ ਪਿਆਸ ਨਹੀਂ, ਮੈਨੂੰ ਭੁੱਖ ਨਾ ਲੱਗੇ ਪਿਆਸ ਨਾ ਲੱਗੇ। ਅਤੇ ਹੱਥ ਜੋੜ ਕੇ ਕਹਿੰਦਾ ਮੈਂ ਤਾਂ ਐਵੇਂ ਕਰਦਾ ਸਾਂ, ਮਰਦਾਨੇ ਦੀ ਤੇਰੇ ਤੋਂ ਬਿਨਾਂ ਥਾਂ ਵੀ ਕਿਹੜੀ ਹੈ, ਤੇਰੇ ਤੋਂ ਬਿਨਾਂ ਮੇਰਾ ਕਿਹੜਾ ਹੈ। ਅਤੇ ਕਹਿਣ ਲੱਗਾ ਇੱਕ ਕਿਰਪਾ ਕਰੀ, ਇੱਕ ਵਾਰੀ ਮੈਨੂੰ ਕਹਿ ਦੇ ਮੇਰੇ ਕੀਤੇ ਹੋਏ ਕਰਮ ਨਾ ਕਦੀ ਵਿਚਾਰੀ। ਕਦੀ ਇਹ ਨਾ ਕਹੀਂ ਫੁਲਾਲੇ ਦਿਨ ਤੂੰ ਆਹ ਬੋਲਿਆ ਸੈਂ, ਮੇਰੇ ਕਰਮ ਨਾ ਕਦੀ ਵਿਚਾਰੀ। ਬਾਬੇ ਨੇ ਕਿਹਾ ਵੇ ਮਰਦਾਨਿਆਂ ਤੈਂ ਭਲੀ ਵਸਤ ਮੰਗੀ, ਤੂੰ ਬ੍ਰਹਮ ਨੂੰ ਪਛਾਤਾ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ। ਪਿਆਰਿਓ ਭਇਆ ਦੀਵਾਨਾ ਸ਼ਾਹ ਕਾ ਹੈ, ਉਹ ਦੀਵਾਨਾ ਕਿਹੜਾ ਸੀ। ਉਹ ਬਾਪੂ ਕਹਿੰਦਾ ਮੈਂ ਬਣਜਾਰਨ ਰਾਮ ਕੀ, ਤੇਰਾ ਨਾਮ ਵੱਖਰ ਵਪਾਰ ਜੀ। ਉਹ ਬਾਪੂ ਕਹਿੰਦਾ ਸਾਜਨ ਦੇਸ਼ ਵਿਦੇਸ਼ੀ ਅੜੇ, ਸਿਰਫ ਗੁਰੂ ਨਾਨਕ ਸਾਹਿਬ ਦੀ ਬਾਣੀ। ਸਾਹ ਨੇੜੇ ਦਿੰਦੀ ਸਾਰ ਸੰਭਾਲੇ, ਤਿੰਨ ਸੱਜਣਾ ਮੁੰਦ ਨੈਣ ਭਰਿੰਦੀ। ਉਹ ਬਾਪੂ ਕਹਿੰਦਾ ਰਹਿਣ ਬੱਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲ ਲਾਤੀ, ਤਰਸ ਦਰਸ਼ਨ ਪਿਆਸ ਰਜਾਈ। ਆਪਣੇ ਪਿਆਰੇ ਬਿਨ ਖਿਨ ਰਹਿ ਨਾ ਸਕੂੰ, ਇੱਕ ਖਿਨ ਰਹਿ ਨਾ ਸਕੂੰ, ਬਿਨ ਮਿਲੇ ਨੀਂਦ ਨਾ ਪਾਈ। ਉਹ ਬਾਪੂ ਕਿਹੜਾ ਦੀਵਾਨਾ ਸੀ, ਪਹੁ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮਾਂਗੂ ਨੀਤਾ ਨੀਤ, ਤਉ ਦਰਸ਼ਨ ਕੀ ਕਰੂੰ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਸ਼ਬਦ ਸੰਪੂਰਨ ਕਰਦਿਆਂ ਦੀਵਾਨੇ ਦੀ ਪਰਿਭਾਸ਼ਾ ਸੀ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ। ਕਹਿਣ ਲੱਗੇ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹੋ ਹਰ ਬਿਨ ਅਵਰ ਨਾ ਜਾਣਾ। ਤੋ ਦੀਵਾਨਾ ਜਾਣੀਐ ਜਾਂ ਭਏ ਦੀਵਾਨਾ ਹੋਏ, ਇੱਕ ਹੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣਾ ਕੋਈ। ਤੋ ਦੀਵਾਨਾ ਜਾਣੀਐ ਜਾਂ ਏਕਾਕਾਰ ਕਮਾਏ, ਕਹਿਣ ਲੱਗੇ ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣ ਪਕਾਏ। ਤੋ ਦੀਵਾਨਾ ਜਾਣੀਐ ਜਾਂ ਸਾਹਿਬ ਧਰੈ ਪਿਆਰ, ਬਾਬਾ ਨਾਨਕ ਕਿਹੜਾ ਦੀਵਾਨਾ ਸੀ, ਮੰਦਾ ਜਾਣੇ ਆਪ ਕੋ ਅਵਰ ਭਲਾ, ਸੰਸਾਰ ਇਹ ਸੀ ਮੇਰਾ ਬਾਬਾ, ਇਹ ਹੈ ਮੇਰਾ ਬਾਬਾ, ਕਿ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਆਓ ਕਰੀਏ ਅਰਦਾਸ ਸੱਚੇ ਪਾਤਸ਼ਾਹ ਕਿਰਪਾ ਕਰ, ਉਹ ਦੀਵਾਨਗੀ ਬਖਸ਼। ਅਤੇ ਉਹ ਦੀਵਾਨਗੀ ਜਿਹੜੀ ਖੁਸ਼ ਹਵਾਸ ਵਾਲੀ ਹੈ, ਨਾਮ ਅਮਿਓਂ ਦੀ ਬੂੰਦ ਦੇ ਸਾਨੂੰ ਸਮਝ ਪੈ ਜਾਏ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਗੁਰਮੁਖੋ ਰਾਤ ਦੇ ਦੀਵਾਨ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਆਇਓ, ਅਤੇ ਇੱਕ ਮੈਂ ਬੇਨਤੀ ਕਰਾਂਗਾ, ਭਾਵਨਾ ਬਣਾ ਕੇ ਆਇਓ। ਆਗਮਨ ਕਥਾ ਸ਼ਰਧਾ ਭਾਵਨਾ ਨਾਲ ਆਪਾਂ ਕਰਨੀ ਹੈ, ਯਤਨ ਕਰਾਂਗੇ ਘੰਟਾ ਸਵਾ ਘੰਟਾ ਰਾਤ ਨੂੰ ਆਪ ਦੇ ਦਰਸ਼ਨ ਕੀਤੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।